ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਆਪਣੇ ਬਾਲਕ ਆਪ ਰੱਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਂ ਜਾਂ ਕਾ ਵੱਡ ਪਰਤਾਪ ਦੁੱਖ ਹਮਾਰੇ ਬਖਸ਼ਿਆਂ ਆਪਣੀ ਕਲ ਤਾਰੀ ਮਨ ਬਾਂਛਤ ਫਲ ਦਿੱਤੇ ਨਾਨਕ ਬਲਿਹਾਰੀ ਦੁੱਖ ਹਮਾਰੇ ਬਖਸ਼ਿਆਂ ਆਪਣੀ ਕਲ ਤਾਰੀ ਮਨ ਬਾਂਛਤ ਫਲ ਦਿੱਤੇਆਂ ਨਾਨਕ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਧੰਨਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਤਥਾ ਦੇਸ਼ ਵਿਦੇਸ਼ ਘਰਾਂ ਵਿੱਚ ਜੁੜ ਬੈਠੇ ਹੋ ਦੀਨ ਦੁਨੀਆਂ ਦੇ ਮਾਲਕ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਮੁਜੱਸਮੇ साहिब श्री गुरु अर्जन देव सचे पातशाह जी दी पावन रसना द्वारा आपां नूं बख्शिश कीते हन। सतसंगत जी, मीरी पीरी दे मालक साहिब श्री गुरु हरगोबिंद साहब जी जिन्हां ते पृथ्वी चंद ने कई तरह के वार किते, बालक अवस्था विच परमेश्वर ने आप उन्हां दी रक्षा कीती और इस तरह बालक अवस्था विच ही शरीर ते बहुत तेज ज्वार बुखार आया। बुखार दे नाल चेचक दा रोग पैदा होया। सतगुरु पातशाह जी ने अकाल पुरख वाहिगुरु परमेश्वर दे चरणा विच बेनती कीती। अकाल पुरख ने रहमत कीती, चेचक दा रोग सतसंगत जी वापस परत गया। चेचक दे रोग तो छुटकारा मिलिया। सतगुरु गुरु अर्जन साहब सच्चे पातशाह जी ने अकाल पुरख वाहिगुरु का शुकराना किया। सीतला ते रखिया बिहारी पार ब्रह्म प्रभ कृपा धारी। चेचक दे रोग तो परमेश्वर ने आप बालक गुरु हरगोबिंद साहब जी की रक्षा कीती है और ये वाहिगुरु ने कृपा कीती ता ही इस रोग तो छुटकारा होया है। सतगुरु जी ने राग सोरठ अंदर, राग बिलावल अंदर बेअंत ऐसे शब्द सतगुरु गुरु हरगोबिंद साहब जी दे तंदुरुस्त होण ते अकाल पुरख वाहिगुरु परमेश्वर दे शुकराने वजों उचारण कीते ने। मेरा सतगुर रखवाला होआ तार कृपा प्रभाथ दे राख्या हर गोविंद नवा नरोआ। ताप गया प्रव्याप मिटाया जन की लाज रखाई, साध संगत ते सब फल पाए सतगुर का बल जाई। हाउत पाउत प्रभ दोवें सुवारे हमरा गुण अवगुण ना बिचारिया। अटल बचन नानक गुर तेरा सफल कर मस्तक धारिया। हजूर ने सतसंगत जी इत्थे अकाल पुरख का शुकराना किया है। धन गुरु नानक साहब जी ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਰੱਖਿਆ ਕੀਤੀ ਹੈ। ਤਾਪ ਲਾਹਿਆ ਗੁਰਸਿਰਜਣਹਾਰ, ਸਤਿਗੁਰ ਆਪਣੇ ਕੋ ਬਲ ਜਾਈ, ਜਿਨ ਪੈਜ ਰੱਖੀ ਸਾਰੇ ਸੰਸਾਰ। ਆਪ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਹਰਗੋਬਿੰਦ ਸਾਹਿਬ ਜੀ ਦਾ ਬੁਖਾਰ ਉਤਾਰਿਆ, ਸਾਰੇ ਸੰਸਾਰ ਦੇ ਅੰਦਰ ਉਸ ਮਾਲਕ ਨੇ ਸਾਡੀ ਪੈਜ ਰੱਖੀ ਹੈ। ਔਰ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਜੋ ਵੀ ਉਹਦੀ ਸ਼ਰਨ ਵਿੱਚ ਜਾਂਦਾ ਹੈ, ਸਤਸੰਗਤ ਜੀ ਉਹਦੀ ਰਾਖੀ ਉਹ ਪਰਮੇਸ਼ਰ ਆਪ ਕਰਦਾ ਹੈ। ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਜਿੱਥੇ ਭਗਤਾਂ ਨੂੰ ਮਾਣ ਸਤਿਕਾਰ ਬਖਸ਼ਿਸ਼ ਕੀਤਾ, ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ, ਉੱਥੇ ਸਤਸੰਗਤ ਜੀ ਭਗਤਾਂ ਦੀ ਬਾਣੀ ਅੰਦਰ ਵੀ ਐਸੇ ਸ਼ਬਦ ਆਉਂਦੇ ਨੇ, ਭਗਤਾਂ ਨੂੰ ਸਮੇਂ ਦੀ ਹਕੂਮਤ ਕਈ ਤਰ੍ਹਾਂ ਦੇ ਦੁੱਖ ਦਿੰਦੀ ਹੈ, ਪਰ ਉਹਨਾਂ ਦੁੱਖਾਂ ਤੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਛਡਾਉਂਦਾ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਬਾਰੇ ਭਗਤ ਜੀ ਦੀ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਸਮੇਂ ਦੀ ਹਕੂਮਤ ਨੇ ਭਗਤ ਕਬੀਰ ਸਾਹਿਬ ਜੀ ਨੂੰ ਬੰਨ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ, ਬਾਂਦ ਪੋਟ ਕੁੰਚਰ ਕੌ ਡਾਰਿਓ। ਪਰ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਸਿਮਰਨ ਭਜਨ ਕਰਕੇ ਹਾਥੀ ਨੂੰ ਭਗਤ ਕਬੀਰ ਸਾਹਿਬ ਵਿੱਚੋਂ ਪਰਮੇਸ਼ਰ ਨਜ਼ਰ ਆਇਆ, ਤੇ ਭਗਤ ਜੀ ਨੇ ਜ਼ਿਕਰ ਕੀਤਾ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਨਹੀਂ ਕਾਜੀ ਅੰਧਿਆਰੇ। ਉਹ ਹਾਥੀ ਜਦੋਂ ਭਗਤ ਕਬੀਰ ਸਾਹਿਬ ਦੇ ਅੰਦਰ ਪਰਮੇਸ਼ਰ ਨੂੰ ਤੱਕਦਾ ਹੈ ਤੇ ਵਾਰ ਵਾਰ ਭਗਤ ਕਬੀਰ ਸਾਹਿਬ ਜੀ ਨੂੰ ਨਮਸਕਾਰ ਕਰਦਾ, ਮੱਥਾ ਟੇਕਦਾ ਹੈ, ਪਰ ਕਾਜੀ ਜਿਹਨੇ ਫਤਵਾ ਦਿੱਤਾ ਸੀ ਸਤਸੰਗਤ ਜੀ ਉਹਨੂੰ ਸਮਝ ਨਹੀਂ ਪੈ ਰਹੀ, ਕਿਉਂਕਿ ਹਜ਼ੂਰ ਨੇ ਜ਼ਿਕਰ ਕੀਤਾ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਪਾਪੀ ਆਦਮੀ ਜਦੋਂ ਪਾਪ ਕਰਮ ਤੇ ਤੁਲਿਆ ਹੁੰਦਾ ਹੈ ਨਾ, ਉਹਨੂੰ ਕੁਛ ਨਹੀਂ ਦਿਸਦਾ। ਭਾਵੇਂ ਹਾਥੀ ਵਾਰ ਵਾਰ ਭਗਤ ਕਬੀਰ ਸਾਹਿਬ ਜੀ ਨੂੰ ਨਮਸਕਾਰ ਕਰਦਾ ਹੈ, ਮੱਥਾ ਟੇਕਦਾ ਹੈ, ਪਰ ਕਾਜੀ ਅਗਿਆਨਤਾ ਦੇ ਹਨੇਰੇ ਵਿੱਚ ਹੈ, ਉਹ ਸਮਝਦਾ ਨਹੀਂ। ਤੇ ਭਗਤ ਜੀ ਨੇ ਜ਼ਿਕਰ ਕੀਤਾ ਅਕਾਲ ਪੁਰਖ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਸਾਡੀ ਰੱਖਿਆ ਕੀਤੀ ਹੈ। ਭਗਤ ਨਾਮਦੇਵ ਜੀ ਉਹਨਾਂ ਨੂੰ ਵੀ ਸਮੇਂ ਦੀ ਹਕੂਮਤ ਨੇ ਬਹੁਤ ਤੰਗ ਕੀਤਾ, ਕਈ ਤਰ੍ਹਾਂ ਦੇ ਕਸ਼ਟ ਆਦਿਕ ਦਿੱਤੇ। ਭਗਤ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਪਰਮੇਸ਼ਰ ਨੇ ਆਪ ਸਾਡੀ ਰੱਖਿਆ ਕੀਤੀ ਹੈ। ਭਾਵੇਂ ਭਗਤ ਨਾਮਦੇਵ ਜੀ ਨੇ ਜ਼ਿਕਰ ਕੀਤਾ ਵੀ ਸਾਡੀ ਮਾਤਾ ਇਹ ਕਸ਼ਟਾਂ ਨੂੰ ਵੇਖ ਕਰਕੇ, ਦੁੱਖਾਂ ਨੂੰ ਵੇਖ ਕਰਕੇ ਡਾਵਾਂ ਡੋਲ ਹੋਈ ਤੇ ਉਹਨੇ ਕਹਿ ਦਿੱਤਾ ਸੀ ਨਾਮਦੇਵ ਤੂੰ ਕੀ ਲੈਣਾ ਰਾਮ ਰਾਮ ਕਹਿ ਕੇ, ਛੋੜ ਰਾਮ ਕੀ ਨਾ ਭਜਹਿ ਖੁਦਾਏ। ਤੂੰ ਰਾਮ ਰਾਮ ਕਹਿਣਾ ਛੱਡ ਦੇ, ਖੁਦਾ ਖੁਦਾ ਆਖੀ ਚੱਲ। ਤੇ ਭਗਤ ਜੀ ਨੇ ਅੱਗੋਂ ਉੱਤਰ ਦਿੱਤਾ ਸੀ, ਕਹਿਣ ਲੱਗੇ ਐ ਮੇਰੀ ਮਾਤਾ, ਜੇ ਤੂੰ ਮੈਨੂੰ ਪਰਮੇਸ਼ਰ ਦੇ ਨਾਮ ਨਾਲੋਂ ਤੋੜਦੀਆਂ ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਂ ਹੈ, ਨਾ ਤੂੰ ਮੇਰੀ ਮਾਂ ਨਾ ਮੈਂ ਤੇਰਾ ਪੁੱਤਰ, ਮੈਂ ਪਰਮੇਸ਼ਰ ਦੇ ਨਾਮ ਨੂੰ ਕਦੇ ਵਾਸਤੇ ਨਹੀਂ ਛੱਡਾਂਗਾ। ਸਮੇਂ ਦੀ ਹਕੂਮਤ ਜਿੰਨਾ ਮਰਜ਼ੀ ਮੈਨੂੰ ਦੁੱਖ ਦੇਵੇ, ਆਖਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਭਗਤ ਨਾਮਦੇਵ ਜੀ ਦੀ ਰੱਖਿਆ ਕੀਤੀ। ਇਸੇ ਤਰ੍ਹਾਂ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਦੀ ਰੱਖਿਆ ਕਰਦੇ ਰਹੇ। ਜਦੋਂ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਕੇ ਦੱਖਣ ਦੀ ਧਰਤੀ ਤੋਂ ਤਲਵੰਡੀ ਨੂੰ ਤੁਰਿਆ, ਇਤਿਹਾਸ ਕਹਿੰਦਾ ਕੌਡਾ ਭੀਲ ਜਿਸ ਦੇ ਉਸਤਾਦ ਨੇ ਉਹਨੂੰ ਰਾਖ ਛਕਿਆ ਸੀ, ਕਿਉਂਕਿ ਇਹਨੇ ਆਪਣੇ ਉਸਤਾਦ ਦਾ, ਆਪਣੇ ਗੁਰੂ ਦਾ ਮਾਣ ਸਤਿਕਾਰ ਨਹੀਂ ਸੀ ਕੀਤਾ ਤੇ ਉਹਦੇ ਮੁੱਖ ਵਿੱਚੋਂ ਬਚਨ ਨਿਕਲਿਆ ਸੀ ਤੂੰ ਰਾਖਸ਼ਾਂ ਵਰਗਾ ਹੈ, ਰਾਖਸ਼ ਬਣ। ਇਹਨੇ ਬੇਨਤੀ ਕੀਤੀ ਜੀ ਮੇਰਾ ਉਧਾਰ ਕਦੋਂ ਹੋਵੇਗਾ। ਨਾਨਕ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ ਹੈ ਉਸ ਭੀਲ ਦੇ ਉਸਤਾਦ ਨੇ ਇੱਕ ਸੀਸਾ ਦਿੱਤਾ ਤੇ ਕਹਿਣ ਲੱਗਾ ਇਸ ਸੀਸੇ ਵਿੱਚ ਤੂੰ ਵੇਖਿਆ ਕਰੀ, ਜਿਹੜਾ ਇਸ ਸੀਸੇ ਵਿੱਚ ਤੈਨੂੰ ਮਨੁੱਖ ਦਿਸੇਗਾ ਉਹ ਤੇਰਾ ਉਧਾਰ ਕਰੇਗਾ। ਇਤਿਹਾਸ ਨੇ ਜ਼ਿਕਰ ਕੀਤਾ ਜਦੋਂ ਭਾਈ ਮਰਦਾਨਾ ਜੀ ਤੁਰੇ ਆਉਂਦੇ ਸਨ, ਭਾਈ ਮਰਦਾਨਾ ਇਸ ਕੌਡੇ ਰਾਖਸ਼ ਦੇ ਹੱਥ ਆ ਗਏ। ਅੰਤਰਜਾਮੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਤਾਰਾਂ ਖੜਕ ਗਈਆਂ ਕਿ ਸਾਡਾ ਸਿੱਖ ਇੱਕ ਰਾਕਸ਼ ਦੇ ਹੱਥ ਵਿੱਚ ਆਇਆ ਹੈ। ਅਤੇ ਸਤਿਗੁਰੂ ਜੀ ਕਹਿਣ ਲੱਗੇ, ਬਾਲਿਆ ਚੱਲ ਹੁਣ ਮਰਦਾਨੇ ਨੂੰ ਬਚਾਈਏ। ਧੰਨ ਗੁਰੂ ਨਾਨਕ ਸਾਹਿਬ ਜੀ ਭਾਈ ਬਾਲੇ ਨੂੰ ਨਾਲ ਲੈ ਕੇ ਉੱਥੇ ਪਹੁੰਚਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਹੁੰਚਣ 'ਤੇ ਸਤਸੰਗਤ ਜੀ ਕੌਡੇ ਰਾਕਸ਼ ਦਾ ਕੜਾਇਆ ਠੰਡਾ ਠਾਰ ਹੋ ਜਾਂਦਾ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ, ਭਾਈ ਸਾਹਿਬ ਜੀ ਲਿਖਦੇ ਨੇ, ਵੇਖੋ ਕੌਡੇ ਰਾਕਸ਼ ਨੇ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਨੂੰ ਕੜਾਹੇ ਵਿੱਚ ਸੁੱਟਿਆ ਅਤੇ ਮੁੜ ਕੇ ਉਹਦਾ ਕੜਾਹਾ ਨਹੀਂ ਤਪਿਆ। ਅਸੀਂ ਹਰ ਰੋਜ਼ ਗੁਰੂ ਨਾਨਕ ਸਾਹਿਬ ਜੀ ਨੂੰ ਤਪਦੇ ਕੜਾਹੇ ਵਿੱਚ ਸੁੱਟਦੇ ਹਾਂ ਅਤੇ ਸਾਡਾ ਕੜਾਹਾ ਫੇਰ ਵੀ ਠੰਡਾ ਨਹੀਂ ਹੁੰਦਾ। ਸਾਡਾ ਇਹ ਮਨ ਰੂਪੀ ਕੜਾਹਾ ਤਪਦਾ ਹੀ ਰਹਿੰਦਾ ਹੈ, ਪਰ ਕੌਡੇ ਰਾਕਸ਼ ਦਾ ਮੁੜ ਕੜਾਹਾ ਨਹੀਂ ਤਪਿਆ। ਅਸੀਂ ਰੋਜ਼ ਗੁਰੂ ਨਾਨਕ ਨੂੰ ਯਾਦ ਵੀ ਕਰਦੇ ਹਾਂ। ਇਸ ਤਪਦੇ ਹੋਏ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਵਸਾਉਂਦੇ ਵੀ ਹਾਂ, ਪਰ ਇਹ ਸਾਡਾ ਹਿਰਦਾ ਰੂਪੀ ਕੜਾਹਾ ਸ਼ਾਂਤ ਨਹੀਂ ਹੋ ਰਿਹਾ। ਇਹ ਸਾਡੇ ਵਿੱਚ ਕਮੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਭਾਈ ਮਰਦਾਨੇ ਦੀ ਰੱਖਿਆ ਕੀਤੀ ਤੇ ਸਤਸੰਗਤ ਜੀ ਕੌਡਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਟੱਠਾ ਤੇ ਹਜ਼ੂਰ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਮੇਰਾ ਉਧਾਰ ਕਰਨ ਵਾਸਤੇ ਆਏ ਹੋ। ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਵੀ ਤੈਨੂੰ ਕਿਵੇਂ ਪਤਾ? ਕਹਿਣ ਲੱਗਾ ਜੀ, ਮੇਰੇ ਉਸਤਾਦ ਨੇ ਮੈਨੂੰ ਇੱਕ ਸੀਸਾ ਦਿੱਤਾ ਸੀ, ਆਰਸੀ ਦਿੱਤੀ ਸੀ, ਅਤੇ ਉਹਨੇ ਕਿਹਾ ਸੀ ਇਹਦੇ ਵਿੱਚ ਵੇਖਿਆ ਕਰੀ, ਜਿਹੜਾ ਇਹਦੇ ਵਿੱਚ ਮਨੁੱਖ ਦਿਸੇਗਾ ਉਹ ਤੇਰਾ ਉਧਾਰ ਕਰੇਗਾ। ਮੈਂ ਅੱਜ ਤੱਕ ਇਸ ਸੀਸੇ ਵਿੱਚ ਆਏ ਬੰਦਿਆਂ ਨੂੰ ਵੇਖਦਾ ਰਿਹਾ ਹਾਂ, ਪਰ ਉਹਨਾਂ ਦਾ ਚਿਹਰਾ ਪਸ਼ੂਆਂ ਵਾਲਾ ਦਿਸਦਾ ਰਿਹਾ, ਮੈਂ ਤਾਂ ਉਹਨਾਂ ਨੂੰ ਖਾਂਦਾ ਰਿਹਾ। ਤੁਹਾਡਾ ਚਿਹਰਾ ਮੈਨੂੰ ਇਹਦੇ ਵਿੱਚ ਮਨੁੱਖਾਂ ਵਾਲਾ ਦਿਸਿਆ ਹੈ। ਸਤਿਗੁਰੂ ਨੇ ਮਰਹਮਤ ਕੀਤੀ, ਕੌਡੇ ਦਾ ਉਧਾਰ ਕੀਤਾ, ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਉੱਥੋਂ ਤੁਰਨ ਲੱਗੇ ਤੇ ਭਾਈ ਮਰਦਾਨਾ ਬੇਨਤੀ ਕਰਦਾ ਹੈ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਇਹ ਕੌਡਾ ਹੁਣ ਤੁਹਾਡਾ ਸਿੱਖ ਬਣ ਗਿਆ ਹੈ, ਇਹਨੇ ਤੁਹਾਡੀ ਸਿੱਖਿਆ ਗ੍ਰਹਿਣ ਕਰ ਲਈ ਹੈ, ਹੁਣ ਤੁਹਾਡਾ ਇਹ ਹੁਕਮ ਨਹੀਂ ਮੋੜੇਗਾ, ਤੇ ਜਿਹੜਾ ਇਹਦੇ ਕੋਲ ਸੀਸਾ ਹੈ ਨਾ ਆਰਸੀ, ਉਹ ਆਪਾਂ ਲੈ ਚੱਲੀਏ। ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਿਆ ਆਪਾਂ ਕੀ ਕਰਨਾ ਹੈ? ਭਾਈ ਮਰਦਾਨਾ ਕਹਿੰਦਾ, ਮਹਾਰਾਜ ਆਪਾਂ ਵੀ ਵੇਖਿਆ ਕਰਾਂਗੇ ਸੀਸੇ ਵਿੱਚ ਵੀ ਕਿਹੜਾ ਮਨੁੱਖ ਹੈ ਅਤੇ ਕਿਹੜਾ ਪਸ਼ੂ ਹੈ। ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮੁਸਕਰਾ ਕੇ ਕਿਹਾ, ਕਹਿਣ ਲੱਗੇ ਮਰਦਾਨਿਆ, ਆਪਣੇ ਕੋਲ ਗੁਰਬਾਣੀ ਰੂਪ ਸੀਸਾ ਹੈ, ਗੁਰਬਾਣੀ ਦੱਸਦੀ ਹੈ ਮਨੁੱਖ ਦੇ ਅੰਦਰ ਅਜੇ ਪਸ਼ੂ ਦੀ ਅੰਸ਼ ਹੈ ਕਿ ਮਨੁੱਖ ਦੀ ਅੰਸ਼ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਗੁਰਬਾਣੀ ਇੱਕ ਸੀਸਾ ਹੈ, ਗੁਰਬਾਣੀ ਇੱਕ ਆਰਸੀ ਹੈ। ਤੇ ਸਤਸੰਗਤ ਜੀ, ਗੁਰਬਾਣੀ ਵਿੱਚ ਜਿਹੋ ਜਿਹਾ ਵੇਖੀਏ ਉਹੋ ਜਿਹਾ ਮੂੰਹ ਦਿਸਦਾ ਹੈ। ਸਤਿਗੁਰੂ ਪਾਤਸ਼ਾਹ ਜੀ ਆਪ ਆਪਣੇ ਸਿੱਖਾਂ ਦੀ ਰਖਵਾਲੀ ਕਰਦੇ ਰਹੇ। ਪਰਮੇਸ਼ਰ ਜਿੱਥੇ ਭਗਤਾਂ ਦੀ ਰਾਖੀ ਕਰਦਾ ਹੈ, ਸਤਿਗੁਰੂ ਗੁਰਸਿੱਖਾਂ ਦੀ ਰਾਖੀ ਕਰਦੇ ਨੇ, ਉੱਥੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਏ ਹੋਏ ਜਗਿਆਸੂਆਂ ਨੂੰ ਵੀ ਰੱਖਦੇ ਨੇ। ਤੋ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੰਦਰੁਸਤ ਹੋਣ 'ਤੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਉਚਾਰਨ ਕੀਤਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹਲਾ ਪੰਜਵਾ।
ਸਤਸੰਗਤ ਜੀ, ਰਾਗ ਬਿਲਾਵਲ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 819 'ਤੇ ਸੁਭਾਏ ਮਾਨ ਹੈ।
ਆਪਣੇ ਬਾਲਕ ਆਪ ਰੱਖੇ ਹਨ।
ਸਤਸੰਗਤ, ਪਰਮੇਸ਼ਰ ਆਪਣੇ ਬਾਲਕਾਂ ਨੂੰ ਆਪ ਰੱਖਦਾ ਹੈ। ਅਸੀਂ ਸਾਰੇ ਉਸ ਪਰਮੇਸ਼ਰ ਦੇ ਬਾਲਕ ਬੱਚੇ ਹਾਂ। ਏਕ ਪਿਤਾ ਏਕ ਸਕੇਹਾ ਮੁਬਾਰਕ, ਤੂੰ ਮੇਰਾ ਗੁਰਹਾਈ। ਸਾਡਾ ਪਿਤਾ ਇੱਕ ਪਰਮੇਸ਼ਰ ਅਕਾਲ ਪੁਰਖ ਹੈ। ਭਾਵੇਂ ਅਸੀਂ ਉਸ ਪਰਮੇਸ਼ਰ ਨੂੰ ਵੱਖ ਵੱਖ ਨਾਵਾਂ ਦੇ ਨਾਲ ਯਾਦ ਕਰਦੇ ਹਾਂ, ਕੋਈ ਉਸ ਨੂੰ ਅੱਲਾ ਕਹਿ ਦਿੰਦਾ ਹੈ, ਕੋਈ ਖੁਦਾ ਕਹਿ ਦਿੰਦਾ ਹੈ, ਕੋਈ ਰੱਬ ਕਹਿ ਦਿੰਦਾ ਹੈ, ਕੋਈ ਕਿਸੇ ਨਾਮ ਨਾਲ, ਕੋਈ ਕਿਸੇ ਨਾਮ ਨਾਲ ਉਹਨੂੰ ਯਾਦ ਕਰਦੇ ਆ। ਪਰ ਸਤਿਗੁਰੂ ਜੀ ਕਹਿੰਦੇ ਨੇ ਪਿਤਾ ਪਰਮੇਸ਼ਰ ਅਕਾਲ ਪੁਰਖ ਇੱਕੋ ਹੈ। ਅਸੀਂ ਸਾਰੇ ਉਸ ਦੇ ਬੱਚੇ ਬਾਲਕ ਹਾਂ, ਭਾਵੇਂ ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ, ਬੋਧੀ ਹੈ, ਜੈਨੀ ਹੈ, ਹਿੰਦੂ ਹੈ, ਇਹ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਿਰਜੇ ਹੋਏ ਨੇ। ਸਤਿਗੁਰੂ ਜੀ ਕਹਿੰਦੇ ਅਸੀਂ ਆਪਸ ਵਿੱਚ ਗੁਰ ਭਾਈ ਹਾਂ, ਭਾਵੇਂ ਅਸੀਂ ਆਪਣੇ ਆਪਣੇ ਧਰਮ ਨੂੰ ਇੱਕ ਦੂਜੇ ਤੋਂ ਵੱਧ ਦੱਸਣ ਵਾਸਤੇ ਇੱਕ ਦੂਜੇ ਦੇ ਧਰਮ ਦੀ ਨਿਰਾਦਰੀ ਕਰਦੇ ਹਾਂ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਨਹੀਂ, ਸਾਡਾ ਪਿਤਾ ਇੱਕ ਪਰਮੇਸ਼ਰ ਵਾਹਿਗੁਰੂ ਹੈ, ਅਸੀਂ ਸਾਰੇ ਉਸ ਦੇ ਬੱਚੇ ਹਾਂ ਅਤੇ ਆਪਸ ਵਿੱਚ ਗੁਰ ਭਾਈ ਹਾਂ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਤਸੰਗਤ ਜੀ, ਇਹ ਸਾਰਾ ਜਗਤ, ਸਾਰੇ ਜੀਵ ਜੰਤੂ ਉਸ ਪ੍ਰਕਾਸ਼ ਸਰੂਪ ਪਰਮੇਸ਼ਰ ਤੋਂ ਹੀ ਪੈਦਾ ਹੋਏ ਨੇ, ਇਸ ਕਰਕੇ ਸਾਡਾ ਪਿਤਾ ਇੱਕ ਹੈ, ਅਸੀਂ ਸਾਰੇ ਉਸ ਦੇ ਬੱਚੇ ਹਾਂ। ਤੇ ਸਤਿਗੁਰੂ ਜੀ ਕਹਿੰਦੇ ਆਪਣੇ ਬਾਲਕਾਂ ਦੀ, ਆਪਣੇ ਬੱਚਿਆਂ ਦੀ ਪਰਮੇਸ਼ਰ ਵਾਹਿਗੁਰੂ ਆਪ ਰੱਖਿਆ ਕਰਦਾ ਹੈ।
ਪਾਰ ਬ੍ਰਹਮ ਗੁਰਦੇਵ,
ਜੋ ਪਾਰਾਵਾਰ ਤੋਂ ਰਹਿਤ ਹੈ, ਸਾਰਿਆਂ ਦੇ ਅੰਦਰ ਹੈ, ਸਾਰਿਆਂ ਤੋਂ ਪਰੇ ਹੈ, ਗੁਰ ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਦੇਵ ਸਰੂਪ ਹੈ, ਐਸਾ ਪਾਰ ਬ੍ਰਹਮ ਗੁਰਦੇਵ ਪਰਮੇਸ਼ਰ ਆਪਣੇ ਬਾਲਕਾਂ ਦੀ, ਆਪਣੇ ਬੱਚਿਆਂ ਦੀ, ਜਗਿਆਸੂਆਂ ਦੀ ਰੱਖਿਆ ਕਰਦਾ ਹੈ। ਇੱਕ ਵਾਰੀ ਰਾਜੇ ਦੀ ਸਭਾ ਵਿੱਚ ਇਹ ਕਥਾ ਚੱਲੀ ਕਿ ਪਰਮੇਸ਼ਰ ਆਪਣੇ ਬੱਚਿਆਂ ਦੀ ਰਾਖੀ ਇਉਂ ਕਰਦਾ ਹੈ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਰਾਖੀ ਕਰਦੇ ਨੇ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ, ਬਾਲਕ ਬੁੱਧ ਅਚੇਤ ਹੈ, ਬਾਲਕ ਨੂੰ ਅਜੇ ਇੰਨੀ ਸੋਝੀ ਨਹੀਂ, ਨਾ ਉਹਨੂੰ ਪਤਾ ਅੱਗ ਦਾ, ਨਾ ਉਹਨੂੰ ਪਤਾ ਸੱਪ ਦਾ, ਨਾ ਉਹਨੂੰ ਪਤਾ ਪਾਣੀ ਦਾ। ਸਤਸੰਗਤ ਜੀ, ਅਚੇਤ ਹੋਣ ਕਰਕੇ ਉਹ ਭੱਜ ਭੱਜ ਕੇ ਅੱਗ ਵਾਲੇ ਪਾਸੇ ਜਾਂਦਾ ਹੈ, ਅੱਗ ਵਿੱਚ ਹੱਥ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਮਾਂ ਬਚਾਉਂਦੀ ਹੈ, ਕਿਉਂਕਿ ਮਾਂ ਨੂੰ ਪਤਾ ਇਹ ਅਜੇ ਅਚੇਤ ਹੈ, ਇਹਨੂੰ ਸੋਝੀ ਨਹੀਂ ਵੀ ਅੱਗ ਸਾੜ ਕੇ ਸੁਆਹ ਕਰ ਦਿੰਦੀ ਹੈ। ਬੱਚਾ ਭੱਜ ਭੱਜ ਕੇ ਜਾਂਦਾ ਹੈ ਤੇ ਸੱਪ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਮਾਂ ਬਚਾਉਂਦੀ ਹੈ। ਉਹਨੂੰ ਪਤਾ ਹੈ ਕਿ ਸੱਪ ਨੇ ਡੰਗ ਮਾਰਿਆ ਤੇ ਇਹਦੀ ਮੌਤ ਹੋਵੇਗੀ, ਸੱਪ ਨੇ ਲਿਹਾਈ ਨਹੀਂ ਕਰਨਾ। ਬੱਚਾ ਪਾਣੀ ਵੱਲ ਭੱਜ ਭੱਜ ਕੇ ਜਾਂਦਾ, ਉਹਦੇ ਵਾਸਤੇ ਤਾਂ ਬਾਜ਼ੀਆਂ ਨੇ ਨਾ, ਇਹ ਅੱਗ ਹੋਈ, ਸੱਪ ਹੋਇਆ, ਪਾਣੀ ਹੋਇਆ, ਉਹਦੇ ਵਾਸਤੇ ਬਾਜ਼ੀ ਹੈ। ਪਰ ਮਾਂ ਬਚਾਉਂਦੀ ਹੈ ਵੀ ਜੇ ਪਾਣੀ ਵਿੱਚ ਡੁੱਬ ਗਿਆ ਤੇ ਮੌਤ ਹੈ। ਇਸੇ ਤਰ੍ਹਾਂ ਸਤਸੰਗਤ ਜੀ, ਉਹ ਪਰਮੇਸ਼ਰ ਵਾਹਿਗੁਰੂ ਆਪ ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈ। ਰਾਜੇ ਨੇ ਕਿਹਾ ਇਹ ਕਿਵੇਂ ਹੋ ਸਕਦਾ, ਉਹ ਪਰਮੇਸ਼ਰ ਕਿਵੇਂ ਰਾਖੀ ਕਰ ਸਕਦਾ ਹੈ? ਤੇ ਵਿਚਾਰ ਕਰਨ ਵਾਲਿਆਂ ਨੇ ਦਰਸਾਇਆ ਵੀ ਜਿਵੇਂ ਮਾਤਾ ਪਿਤਾ ਦਾ ਆਪਣੇ ਬੱਚਿਆਂ ਨਾਲ ਪਿਆਰ ਹੁੰਦਾ, ਇਸੇ ਤਰ੍ਹਾਂ ਪਰਮੇਸ਼ਰ ਦਾ ਆਪਣੇ ਪੈਦਾ ਕੀਤੇ ਹੋਏ, ਆਪਣੇ ਸਿਰਜੇ ਹੋਏ ਜੀਵਾਂ ਨਾਲ ਪਿਆਰ ਹੁੰਦਾ। ਉੱਥੇ ਰਾਜੇ ਦੀ ਤਸੱਲੀ ਕਰਨ ਵਾਸਤੇ ਉਹਨਾਂ ਨੇ ਇੱਕ ਖਿਡੌਣਾ ਲਿਆ, ਰਾਜੇ ਦੇ ਪੁੱਤਰ ਵਰਗੇ ਉਹਨੂੰ ਕੱਪੜੇ ਪਾਏ। ਰਾਜੇ ਦਾ ਦਰਬਾਰ ਇੱਕ ਛੱਪੜ ਦੇ ਕਿਨਾਰੇ ਤੇ ਲੱਗਾ ਹੋਇਆ ਸੀ ਤੇ ਕਹਿੰਦੇ ਜਦੋਂ ਰਾਜਾ ਇਹ ਸਾਰੀ ਵਿਚਾਰ ਸਰਵਣ ਕਰ ਰਿਹਾ ਸੀ, ਉਹਨਾਂ ਨੇ ਜਿਹੜਾ ਉਹ ਖਿਡਾਉਣਾ ਸੀ ਪਹਿਲਾਂ ਉਹਨੂੰ ਖਿਡਾਉਂਦੇ ਰਹੇ, ਖਿਡਾਉਂਦਿਆਂ ਖਿਡਾਉਂਦਿਆਂ ਉਹਨਾਂ ਨੇ ਪਵਾ ਕੇ ਮਾਰਿਆ, ਰਾਜੇ ਨੇ ਮਗਰੇ ਛਾਲ ਮਾਰ ਦਿੱਤੀ, ਕੱਢਿਆ ਤੇ ਕਹਿਣ ਲੱਗੇ ਰਾਜਨ ਕੀ ਹੋਇਆ ਤੁਹਾਨੂੰ? ਕਹਿਣ ਲੱਗੇ ਮੈਨੂੰ ਇਉਂ ਪ੍ਰਤੀਤ ਹੋਇਆ ਸੀ ਜਿਵੇਂ ਮੇਰੇ ਬੱਚੇ ਨੂੰ ਤੁਸੀਂ ਸੁੱਟ ਦਿੱਤਾ ਹੈ। ਕਹਿਣ ਲੱਗੇ ਬਸ ਇਸੇ ਤਰ੍ਹਾਂ ਉਹ ਪਰਮੇਸ਼ਰ ਵੀ ਛਾਲ ਮਾਰ ਕੇ ਆਉਂਦਾ ਹੈ ਤੇ ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈ। ਆਪਣੇ ਬਾਲਕ ਆਪ ਰੱਖਿਆ, ਪਾਰ ਬ੍ਰਹਮ ਗੁਰਦੇਵ, ਪਾਰ ਬ੍ਰਹਮ ਗੁਰਦੇਵ ਪਰਮੇਸ਼ਰ ਵਾਹਿਗੁਰੂ ਆਪਣੇ ਬਾਲਕਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਜਗਿਆਸੂਆਂ ਨੂੰ, ਜੀਵਾਂ ਨੂੰ ਆਪ ਹੱਥ ਦੇ ਕੇ ਰੱਖਦਾ ਹੈ।
ਸੁਖ ਸ਼ਾਂਤ ਸਹਿਜ ਆਨੰਦ ਭਾਏ।
ਸਤਸੰਗਤ ਜੀ, ਜਦੋਂ ਪਰਮੇਸ਼ਰ ਆਪ ਰੱਖਦਾ ਹੈ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤਮਾਮ ਸੁਖ, ਮਨ ਨੂੰ ਸ਼ਾਂਤੀ, ਟਿਕਾਓ ਤੇ ਆਨੰਦ ਪ੍ਰਾਪਤ ਹੁੰਦਾ ਹੈ।
ਪੂਰਨ ਭਾਈ ਸੇਵ,
ਇਸ ਜੀਵ ਦੀ ਘਾਲਣਾ ਜਿਹੜੀ ਹੈ ਉਹ ਪੂਰੀ ਹੋ ਜਾਂਦੀ ਹੈ। ਕਈ ਵਾਰ ਮਨੁੱਖ ਸਾਰੀ ਜ਼ਿੰਦਗੀ ਘਾਲਣਾ ਘਾਲਦਾ ਹੈ ਪਰ ਫਿਰ ਵੀ ਉਹਦੀ ਘਾਲਣਾ ਥਾਂ ਨਹੀਂ ਪੈਂਦੀ, ਕਿਉਂਕਿ ਕਈ ਵਾਰ ਸਾਡੇ ਅੰਦਰ ਤਰੁੱਟੀਆਂ ਰਹਿ ਜਾਂਦੀਆਂ ਨੇ, ਸਾਡੇ ਵਿੱਚ ਤਰੁੱਟੀਆਂ ਹੁੰਦੀਆਂ ਨੇ ਜਿਸ ਕਰਕੇ ਉਹ ਸਾਡੀ ਸੇਵਾ ਅਧੂਰੀ ਰਹਿ ਜਾਂਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੀ ਰੱਖਿਆ ਪਰਮੇਸ਼ਰ ਨੇ ਆਪ ਕੀਤੀ ਉਹਨਾਂ ਨੂੰ ਤਮਾਮ ਸੁਖ, ਸ਼ਾਂਤੀ, ਸਹਿਜ ਗਿਆਨ, ਟਿਕਾਓ, ਆਨੰਦ ਪ੍ਰਾਪਤ ਹੋਇਆ, ਉਹਨਾਂ ਦੀ ਘਾਲਣਾ ਵੀ, ਉਹਨਾਂ ਦੀ ਸੇਵਾ ਵੀ ਥਾਂ ਪਈ ਹੈ। ਭਾਈ ਮੰਝ ਵਾਂਗ, ਮੰਝ ਪਿਆਰਾ ਗੁਰੂ ਨੂੰ, ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹ ਥਾ ਜਗ ਲੰਘਣ ਹਾਰਾ। ਐਸੀ ਘਾਲ, ਐਸੀ ਸੇਵਾ ਸਤਿਗੁਰਾਂ ਨੇ ਥਾਂ ਪਾਈ, ਨਾਲ ਹੀ ਜਹਾਜ਼ ਬਣਾ ਦਿੱਤਾ। ਕਹਿਣ ਲੱਗੇ ਮੰਝ ਗੁਰੂ ਕਾ ਬੋਹ ਥਾ ਹੈ, ਮੰਜ ਗੁਰੂ ਕਾ ਜਹਾਜ਼ ਹੈ ਅਤੇ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ। ਉਹਨਾਂ ਦੀ ਸੇਵਾ ਥਾਂ ਪਈ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕਰਕੇ ਗੁਰੂ ਚਰਨਾਂ ਵਿੱਚ ਸੇਵਾ ਕੀਤੀ, ਭਾਈ ਬਹਿਲੋ ਵਰਗਿਆਂ ਨੇ। ਮਨ ਇਕਾਗਰ ਹੋ ਕਰਕੇ ਸੇਵਾ ਕੀਤੀ ਅਤੇ ਸਤਿਗੁਰੂ ਜੀ ਨੇ ਕਿਹਾ ਭਾਈ ਬਹਿਲੋ ਸਭ ਤੋਂ ਪਹਿਲੋਂ, ਐਸੀ ਬਖਸ਼ਿਸ਼ ਸਤਿਗੁਰੂ ਨੇ ਕੀਤੀ ਹੈ। ਬੇਅੰਤ ਐਸੇ ਗੁਰਸਿੱਖ ਜਿਨ੍ਹਾਂ ਦੀ ਘਾਲਣਾ, ਜਿਨ੍ਹਾਂ ਦੀ ਸੇਵਾ ਪੂਰਨ ਹੋਈ ਹੈ, ਜਿਨ੍ਹਾਂ ਦੀ ਘਾਲ ਥਾਂ ਪਈ ਹੈ, ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਭਗਤ ਜਨਾ ਕੀ ਬੇਨਤੀ।
ਸਤਸੰਗਤ ਜੀ, ਭਗਤ ਜਨਾਂ ਦੀ ਬੇਨਤੀ, ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ, ਪ੍ਰਭੂ ਨੂੰ ਯਾਦ ਕਰਦੇ ਨੇ, ਉਹਨਾਂ ਦੀ ਬੇਨਤੀ
ਸੁਣੀ ਪ੍ਰਭ ਆਪ।
ਪ੍ਰਭੂ ਨੇ ਆਪ ਉਹਨਾਂ ਦੀ ਬੇਨਤੀ ਸਰਵਣ ਕੀਤੀ ਹੈ। ਸੋ ਬੇਨਤੀ ਕੀ ਹੈ? ਕਈ ਵਾਰ ਆਪਾਂ ਵੀ ਬੇਨਤੀਆਂ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ, ਕਰਵਾਉਂਦੇ ਵੀ ਹਾਂ। ਜਦੋਂ ਕੋਈ ਦੁੱਖ ਆਵੇ, ਕੋਈ ਕਸ਼ਟ ਆਵੇ, ਉਦੋਂ ਅਸੀਂ ਵੀ ਬੇਨਤੀ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ, ਆਪ ਜੀ ਤੋਂ ਬਗੈਰ ਸਾਡੀ ਰਾਖੀ ਕਰਨ ਵਾਲਾ ਕੋਈ ਨਹੀਂ, ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰੋ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਗਤਾਂ ਨੇ ਵੀ ਸਮੇਂ ਸਮੇਂ ਅਨੁਸਾਰ ਬੇਨਤੀਆਂ ਕੀਤੀਆਂ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ। ਸਤਸੰਗਤ, ਸੁਆਮੀ ਮਾਲਕ ਵਾਹਿਗੁਰੂ ਮੇਰੇ ਨੇ ਜਦੋਂ ਅਰਦਾਸ ਬੇਨਤੀ ਸੁਣੀ ਤਾਂ ਉਸ ਵੇਲੇ ਸਾਰੀ ਅਗੰਮੀ ਤਾਕਤ ਜਿਹੜੀ ਸੀ ਬਣ ਆਈ, ਪ੍ਰਗਟ ਹੋ ਗਈ। ਭਗਤ ਜਨਾਂ ਕੀ ਬੇਨਤੀ? ਭਗਤ ਜਨਾਂ ਦੀ ਬੇਨਤੀ ਅਰਦਾਸ ਜਿਹੜੀ ਹੈ ਉਹ ਪ੍ਰਭੂ ਨੇ ਆਪ ਸਰਵਣ ਕੀਤੀ ਹੈ।
ਰੋਗ ਮਿਟਾਏ ਜੀ ਵਾਲਿਆਂ।
ਸਤਸੰਗਤ ਜੀ, ਅਰਦਾਸ ਦੇ ਵਿੱਚ ਬੜੀ ਸ਼ਕਤੀ ਹੈ। ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਬਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ। ਜੋ ਸੇਵਕ ਬਣ ਕੇ ਨਿਮਰਤਾ ਨਾਲ ਅੰਦਰੋਂ ਟਿਕ ਕਰਕੇ ਅਰਦਾਸ ਕਰਦਾ, ਉਹਦੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ। ਉਹਦੀ ਅਰਦਾਸ ਅਵਸ਼ ਪ੍ਰਭੂ ਦੇ ਦਰ ਪ੍ਰਵਾਨ ਹੁੰਦੀ ਹੈ। ਪਰ ਅਰਦਾਸ ਅਰਦਾਸ ਵਿੱਚ ਵੀ ਫਰਕ ਹੈ, ਇੱਕ ਨਿਮਰਤਾ ਨਾਲ ਅਰਦਾਸ ਕਰਦਾ, ਇੱਕ ਹੰਕਾਰ ਨਾਲ ਕਰਦਾ। ਹੈਨ ਦੋਵੇਂ ਅਰਦਾਸੀਏ ਅਰਦਾਸ ਕਰਦੇ ਨੇ। ਜਿਹੜਾ ਪਿਆਰ ਨਾਲ ਨਿਮਰਤਾ ਸਹਿਤ ਅਰਦਾਸ ਕਰਦਾ, ਉਹਦੀ ਅਰਦਾਸ ਪ੍ਰਭੂ ਦਰ ਪਹਿਲਾਂ ਸੁਣੀ ਜਾਂਦੀ ਹੈ। ਪਰ ਜੇ ਕੋਈ ਹੰਕਾਰ ਦੇ ਸਹਿਤ ਅਰਦਾਸ ਕਰਦਾ, ਸੁਣੀ ਉਹਦੀ ਵੀ ਜਾਂਦੀ ਹੈ, ਪਰ ਉਹਦੀ ਬਾਅਦ ਵਿੱਚ ਆਵਾਜ਼ ਪਹੁੰਚਦੀ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਕੀੜੀ ਦੀ ਆਵਾਜ਼ ਪ੍ਰਭੂ ਦਰ ਪਹਿਲਾਂ ਪਹੁੰਚ ਜਾਂਦੀ ਹੈ। ਕੀੜੀ ਛੋਟੀ ਜਿਹੀ ਹੈ, ਹਾਥੀ ਦੀ ਆਵਾਜ਼ ਉਹਦੇ ਦਰ ਤੇ ਬਾਅਦ ਵਿੱਚ ਪਹੁੰਚਦੀ ਹੈ। ਕੀੜੀ ਤੋਂ ਭਾਵ ਹੈ ਨਿਮਰਤਾ ਵਾਲੇ ਦੀ ਅਰਦਾਸ ਪਹਿਲਾਂ ਸੁਣੀ ਜਾਂਦੀ ਹੈ, ਤੇ ਹਾਥੀ ਤੋਂ ਭਾਵ ਹੰਕਾਰੀ ਬੰਦੇ ਦੀ ਅਰਦਾਸ ਬਾਅਦ ਵਿੱਚ ਸੁਣੀ ਜਾਂਦੀ ਹੈ। ਸੁਣਦਾ ਉਹ ਸਾਰਿਆਂ ਦੀ ਹੈ, ਐਸੀ ਗੱਲ ਨਹੀਂ ਵੀ ਉਹ ਕਿਸੇ ਦੀ ਸੁਣਦਾ ਨਹੀਂ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਤਾਂ ਜ਼ਿਕਰ ਕੀਤਾ, ਭਾਈ ਉਹ ਬੋਲਿਆ ਨਹੀਂ ਪਰਮੇਸ਼ਰ, ਉਹ ਬਹਿਰਾ ਨਹੀਂ ਕੰਨਾਂ ਤੋਂ ਵੀ ਉਹ ਸਾਡੀ ਆਵਾਜ਼ ਨਹੀਂ ਸੁਣਦਾ। ਸੁਣਦਾ ਹੈ, ਜਦੋਂ ਅਸੀਂ ਮਨ ਵਿੱਚ ਧਾਰਨ ਕਰਦੇ ਹਾਂ ਨਾ, ਉਦੋਂ ਹੀ ਸਾਡੀ ਉਹ ਸੁਣ ਲੈਂਦਾ। ਤਾਂ ਹੀ ਗੁਰੂ ਸਾਹਿਬ ਜੀ ਨੇ ਕਿਹਾ ਹੈ ਨਾ, ਬਿਨ ਬੋਲਿਆ ਸਭ ਕਿਸੇ ਜਾਣਦਾ, ਕਿਸੇ ਆਗਿਆ ਕੀਚੇ ਅਰਦਾਸ। ਉਹ ਤਾਂ ਬਗੈਰ ਬੋਲਿਆਂ ਤੋਂ ਹੀ ਸਾਡੇ ਅੰਦਰ ਦੀ ਜਾਣਦਾ, ਜਦੋਂ ਸਾਡੇ ਅੰਦਰ ਕੋਈ ਫੁਰਨਾ ਫੁਰਦਾ ਹੈ, ਸਾਡੇ ਅੰਦਰ ਕੋਈ ਸੰਕਲਪ ਵਿਕਲਪ ਪੈਦਾ ਹੁੰਦਾ ਹੈ, ਉਹ ਸਾਧ ਸੰਗਤ ਜੀ ਉਦੋਂ ਹੀ ਸਮਝ ਲੈਂਦਾ ਹੈ, ਜਾਣ ਲੈਂਦਾ, ਅੰਤਰਜਾਮੀ ਹੈ ਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅਰਦਾਸ ਸਾਰਿਆਂ ਦੀ ਸੁਣਦਾ ਹੈ, ਕਿਸੇ ਦੀ ਪਹਿਲਾਂ ਸੁਣੀ ਜਾਂਦੀ ਹੈ, ਕਿਸੇ ਦੀ ਬਾਅਦ ਵਿੱਚ ਸੁਣੀ ਜਾਂਦੀ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਜੇ ਕੋਈ ਜਨ ਬਣ ਕੇ, ਸੇਵਕ ਬਣ ਕੇ ਨਿਮਰਤਾ ਨਾਲ ਅਰਦਾਸ ਕਰੇ ਤੇ ਉਹਨਾਂ ਦੀ ਅਰਦਾਸ ਪ੍ਰਭੂ ਦਰ ਪਹਿਲਾਂ ਪਹੁੰਚ ਜਾਂਦੀ ਹੈ। ਅਰਦਾਸ ਸੁਣ ਕੇ ਕੀ ਹੁੰਦਾ? ਰੋਗ ਮਿਟਾਏ ਜੀਵਾਲਿਆਂ, ਸਾਰੇ ਰੋਗ ਮਿਟਾ ਕੇ ਤੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਜ਼ਿੰਦਗੀ ਪ੍ਰਦਾਨ ਕਰਦਾ ਹੈ।
ਜਾ ਕਾ ਵੱਡ ਪ੍ਰਤਾਪ,
ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਭ ਤੋਂ ਵੱਡਾ ਪ੍ਰਤਾਪ ਹੈ। ਸਤਸੰਗਤ ਜੀ, ਪ੍ਰਤਾਪ ਕਿਸੇ ਦਾ ਘਰ ਤੀਕਰ ਹੈ, ਕਿਸੇ ਦਾ ਨਗਰ ਤੱਕ ਹੈ, ਕਿਸੇ ਦਾ ਸ਼ਹਿਰ ਤੱਕ ਹੈ, ਕਿਸੇ ਦਾ ਆਪਣੇ ਇਲਾਕੇ ਤੱਕ ਹੁੰਦਾ ਹੈ, ਕਿਸੇ ਦਾ ਆਪਣੇ ਹਲਕੇ ਤੱਕ ਹੁੰਦਾ ਹੈ, ਪਰ ਵੇਖੋ ਪਰਮੇਸ਼ਰ ਦਾ ਪ੍ਰਤਾਪ ਸਾਰੇ ਆਲ ਵਰਲਡ ਵਿੱਚ ਹੈ। ਪਰਮੇਸ਼ਰ ਦਾ ਪ੍ਰਤਾਪ ਸਾਰੇ ਜੀਵ ਕਬੂਲ ਕਰਦੇ ਨੇ, ਇਸ ਕਰਕੇ ਉਸ ਪਰਮੇਸ਼ਰ ਦਾ ਸਭ ਤੋਂ ਵੱਡਾ ਪ੍ਰਤਾਪ ਹੈ, ਉਹ ਸਭ ਤੋਂ ਵੱਡਾ ਪ੍ਰਤਾਪੀ ਰਾਜਾ ਹੈ ਪਰਮੇਸ਼ਰ। ਆਪਾਂ ਕਈ ਵਾਰ ਸਰਵਣ ਕਰਦੇ ਹਾਂ, ਕਈ ਪ੍ਰਤਾਪੀ ਰਾਜੇ ਹੋਏ ਨੇ ਜਿਨ੍ਹਾਂ ਦਾ ਬੜਾ ਪ੍ਰਤਾਪ ਹੁੰਦਾ ਸੀ, ਪਰ ਉਹਨਾਂ ਦਾ ਪ੍ਰਤਾਪ ਕੇਵਲ ਆਪਣੇ ਦੇਸ਼ ਤੱਕ ਹੀ ਸੀਮਤ ਸੀ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਤੋਂ ਵੱਡਾ ਹੈ ਤੇ ਉਹਦਾ ਪ੍ਰਤਾਪ ਵੀ ਸਾਰਿਆਂ ਤੋਂ ਵੱਡਾ ਹੈ, ਉਹ ਸਾਰੇ ਰੋਗ ਮਿਟਾ ਕੇ ਜੀਵਨ ਬਖਸ਼ਦਾ ਹੈ।
ਦੁੱਖ ਹਮਾਰੇ ਬਖਸ਼ੇ ਅਨ,
ਸਤਸੰਗਤ ਜੀ ਸਾਡੇ ਦੁੱਖ ਜਿਹੜੇ ਸੀ ਨਾ, ਸਾਡੇ ਗੁਨਾਹ ਆਦੀਆਂ ਵਿਆਦੀਆਂ ਉਪਾਧੀਆਂ, ਇਹ ਸਾਰੇ ਸਾਡੇ ਦੁੱਖ ਜਿਹੜੇ ਸੀ ਉਹਨੇ ਬਖਸ਼ ਲਏ ਨੇ। ਹਮ ਅਵਗੁਣ ਕਰਹੇ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ, ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ। ਅਸੀਂ ਅਪਰਾਧਾਂ ਦੇ ਭਰੇ ਹੋਏ ਹਾਂ, ਅਸੀਂ ਅਵਗੁਣਾਂ ਦੇ ਭਰੇ ਹੋਏ ਹਾਂ, ਸਾਡੇ ਵਿੱਚ ਚੰਗਾ ਗੁਣ ਕੋਈ ਵੀ ਨਹੀਂ ਮਹਾਰਾਜ, ਪਰ ਆਪ ਕਿਰਪਾਲੂ ਦਿਆਲੂ ਬਖਸ਼ਿੰਦ ਹੋ ਮਹਾਰਾਜ, ਆਪ ਬਖਸ਼ ਲੈਂਦੇ ਹੋ, ਆਪ ਇਹਨਾਂ ਗੁਨਾਹਾਂ ਨੂੰ ਸਾਡੇ ਦੁੱਖ ਅਪਰਾਧਾਂ ਨੂੰ ਨਹੀਂ ਤੱਕਦੇ ਤੁਸੀਂ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਨਾ, ਦੀਨ ਦਇਆਲ ਦਇਆ ਨਿਧ, ਦੁੱਖਣ ਦੇਖਤ ਹੈ ਪਰ ਦੇਤ ਨਾ ਹਾਰੇ। ਸਾਡੇ ਗੁਨਾਹਾਂ ਤੱਕਦਾ ਹੈ, ਸਾਡੇ ਦੋਸ਼ ਤੱਕਦਾ ਵੀ ਇਹ ਦੋਸ਼ੀ ਹੈ, ਪਰ ਸਤਸੰਗਤ ਜੀ ਫਿਰ ਵੀ ਬਖਸ਼ਿੰਦ ਹੈ। ਜਿਵੇਂ ਮਾਂ ਆਪਣੇ ਬੱਚੇ ਦੇ ਗੁਨਾਹਾਂ ਨੂੰ ਤੱਕਦੀ ਜ਼ਰੂਰ ਹੈ ਪਰ ਉਹਨੂੰ ਮੁਆਫ ਕਰ ਦਿੰਦੀ ਹੈ। ਸੋਤੇ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਪੁੱਤਰ ਭਾਵੇਂ ਕਿੱਡਾ ਵੱਡਾ ਅਪਰਾਧੀ ਹੋਵੇ, ਮਾਂ ਆਪਣੇ ਪੁੱਤਰ ਦੇ ਅਪਰਾਧਾਂ ਨੂੰ ਆਪਣੇ ਪੁੱਤਰ ਦੇ ਗੁਨਾਹਾਂ ਨੂੰ ਚੇਤੇ ਵਿੱਚ ਨਹੀਂ ਰੱਖਦੀ, ਚਿਤਾਰਦੀ ਨਹੀਂ। ਐਸਾ ਹੀ ਪਰਮੇਸ਼ਰ ਦਾ ਬਿਰਧ ਹੈ, ਜੋ ਕੰਠ ਆਵੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਉਹਨੂੰ ਗਲੇ ਨਾਲ ਲਾ ਲੈਂਦਾ, ਇਹ ਉਹਦਾ ਬਿਰਧ ਹੈ, ਉਹਦੇ ਸਾਰੇ ਗੁਨਾਹ ਪਾਸੇ ਕਰ ਦਿੰਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦੁੱਖ ਹਮਾਰੇ ਬਖਸ਼ਿਆਂ, ਹੇ ਮਹਾਰਾਜ ਅਸੀਂ ਅਪਰਾਧੀ ਹਾਂ, ਗੁਨਾਹਗਾਰ ਹਾਂ, ਸਾਡੇ ਵਿੱਚ ਇੱਕ ਨਹੀਂ ਬੇਅੰਤ ਅਵਗੁਣ ਹਨ, ਪਰ ਤੁਸਾਂ ਆਪਣੇ ਬਿਰਧ ਨੂੰ ਸੰਭਾਲਦਿਆਂ ਹੋਇਆਂ ਸਾਡੇ ਸਾਰੇ ਹੀ ਗੁਣਾਂ ਬਖਸ਼ ਦਿੱਤੇ ਹਨ।
ਆਪਣੀ ਕਲ ਧਾਰੀ,
ਮਹਾਰਾਜ ਤੁਸੀਂ ਆਪਣੀ ਕਲਾ ਆਪਣੀ ਸ਼ਕਤੀ ਧਾਰਨ ਕੀਤੀ ਹੈ, ਆਪਣੀ ਅਗੰਮੀ ਤਾਕਤ ਦੇ ਨਾਲ ਸਾਡੇ ਸਾਰੇ ਗੁਨਾਹ ਬਖਸ਼ ਦਿੱਤੇ ਹਨ।
ਮਨ ਬਾਂਛਤ ਫਲ ਦਿੱਤੇ ਹਨ।
ਸਤ ਸੰਗਤ ਜੀ, ਪਰਮੇਸ਼ਰ ਕਿੱਡਾ ਦਿਆਲੂ ਹੈ। ਸੰਸਾਰ ਦੇ ਉੱਤੇ ਕਿਤਨੇ ਜੀਵ ਜੰਤੂ ਨੇ ਤੇ ਸਾਰੇ ਆਪਣੀ ਆਪਣੀ ਬੋਲੀ ਵਿੱਚ ਉਹਦੇ ਕੋਲੋਂ ਕੁਛ ਨਾ ਕੁਛ ਮੰਗਦੇ ਰਹਿੰਦੇ ਤੇ ਸਤਿਗੁਰੂ ਜੀ ਕਹਿੰਦੇ ਮਨ ਬਾਂਛਤ ਫਲ ਦਿੱਤੇ ਹਨ। ਉਹ ਮਨ ਭਾਉਂਦੇ ਫਲ ਦੇਈ ਜਾਂਦਾ ਹੈ। ਪਰਮੇਸ਼ਰ ਨੇ ਸਾਰਿਆਂ ਨੂੰ ਮਨ ਭਾਉਂਦੇ ਫਲ ਦਿੱਤੇ ਨੇ। ਜੋ ਜੋ ਵੀ ਕਿਸੇ ਦੀ ਇੱਛਾ ਹੈ ਉਹ ਪੂਰੀ ਕਰਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਸਤਿਗੁਰੂ ਜੀ ਕਹਿੰਦੇ ਜਿਹੜਾ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ, ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ, ਸਾਡੇ ਸਾਨੂੰ ਮਨ ਇੱਛੇ ਫਲ ਦੇਣ ਵਾਲਾ ਹੈ। ਹਜ਼ੂਰ ਕਹਿੰਦੇ ਜੇ ਉਹਨੂੰ ਸਦਾ ਧਿਆਈਏ, ਸਦਾ ਚੇਤੇ ਰੱਖੀਏ ਤੇ ਫਿਰ ਜੀਵਨ ਸਦਾ ਹੀ ਸੁਖੀ ਰਹੇਗਾ। ਸਤਿਗੁਰੂ ਜੀ ਕਹਿੰਦੇ ਮਨ ਬਾਂਛਤ ਫਲ ਦਿੱਤੇ ਹਨ। ਪਰਮੇਸ਼ਰ ਮਨ ਇੱਛਤ ਫਲ ਦਿੰਦਾ ਹੈ। ਜਿਤੜੇ ਫਲ ਮਨ ਬਾਂਛੀ ਗਿਆ ਤਿਤੜੇ ਸਤਿਗੁਰ ਪਾਸ। ਅਸੀਂ ਜਿੰਨੇ ਵੀ ਮਨ ਕਰਕੇ ਫਲ ਚਾਹੁੰਦੇ ਹਾਂ ਨਾ, ਕੋਈ ਪੁੱਤਰ ਚਾਹੁੰਦਾ ਹੈ, ਕੋਈ ਮਾਇਆ ਚਾਹੁੰਦਾ ਹੈ, ਕੋਈ ਜ਼ਮੀਨ ਜਾਇਦਾਦ ਚਾਹੁੰਦਾ ਹੈ, ਕਿਉਂਕਿ ਮਨ ਦਾ ਕੰਮ ਹੈ ਮੰਗੀ ਜਾਣਾ। ਭੁਗਤ ਭੂਖ ਭੁੱਖਣਾ, ਇਹ ਪਦਾਰਥਾਂ ਦੇ ਭੋਗ ਭੋਗੀ ਜਾਂਦਾ ਫਿਰ ਵੀ ਭੁੱਖੇ ਦਾ ਭੁੱਖਾ ਹੀ ਹੈ। ਮਨ ਮਨ ਨਹੀਂ ਤ੍ਰਿਪਤ ਹੁੰਦਾ, ਮਨ ਰੱਜਦਾ ਨਹੀਂ, ਇਹਦਾ ਕੰਮ ਹੈ ਮੰਗਣਾ। ਇਹ ਮੰਗੀ ਜਾਂਦਾ ਮੰਗੀ ਜਾਂਦਾ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਤੜੇ ਫਲ ਮਨ ਬਾਂਛੀਆ ਤਿਤੜੇ ਸਤਿਗੁਰ ਪਾਸ। ਮਨ ਕਰਕੇ ਜਿੰਨੇ ਅਸੀਂ ਮਨ ਇੱਛਿਤ ਫਲ ਚਾਹੁੰਦੇ ਹਾਂ ਉਤਨੇ ਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹਨ। ਕਿਸੇ ਨੂੰ ਮੰਗਣ ਦੀ ਜਾਚ ਆ ਜਾਵੇ ਇੱਥੋਂ ਕੋਈ ਖਾਲੀ ਨਹੀਂ ਜਾਵੇਗਾ। ਸਤਸੰਗਤ ਜੀ, ਇੱਕ ਮੰਗਤਾ ਉਹ ਢੀਠ ਹੋ ਕੇ ਮੰਗਦਾ ਹੈ, ਆਖਰ ਦਾਨੀ ਉਹਦੀ ਝੋਲੀ ਵਿੱਚ ਦਾਨ ਪਾ ਹੀ ਦਿੰਦਾ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਪਾਵੋ ਦਾਨ ਢੀਠ ਹੋਏ ਮੰਗੋ, ਮੁੱਖ ਲਾਗੇ ਸੰਤਰੇ ਨਾਰੇ। ਮਹਾਰਾਜ, ਮੈਂ ਢੀਠ ਹੋ ਕੇ ਤੁਹਾਡੇ ਦਰ ਤੇ ਖਲੋਤਾ ਦਾਨ ਮੰਗਦਾ ਹਾਂ, ਕਿਰਪਾ ਕਰਕੇ ਮੈਨੂੰ ਦਾਨ ਪਾਵੋ। ਹੁਣ ਦਾਨ ਕੀ ਮੰਗਿਆ? ਹਜ਼ੂਰ ਕਹਿੰਦੇ ਨੇ ਮੁੱਖ ਲਾਗੇ ਸੰਤਰੇ ਨਾਰੇ, ਸੰਤਾਂ ਦੇ ਚਰਨਾਂ ਦੀ ਧੂੜ, ਸਾਧ ਸੰਗਤ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗ ਜਾਵੇ, ਮੈਂ ਇਹ ਦਾਨ ਤੁਹਾਡੇ ਤੋਂ ਮੰਗਦਾ। ਸਤ ਸੰਗਤ ਜੀ, ਉਹ ਪਰਮੇਸ਼ਰ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ। ਕੋਈ ਮਨੁੱਖ ਕਿਸੇ ਦੀ ਲੋੜ ਪੂਰੀ ਨਹੀਂ ਕਰ ਸਕਦਾ। ਕੋਈ ਇੱਕ ਕਰੇਗਾ, ਦੋ ਕਰੇਗਾ, ਆਖਰ ਲਾਮਾ ਮਾਰੇਗਾ ਵੀ ਤੇਰਾ ਧੌਣ ਰੋਜ਼ ਦਾ ਹੀ ਇਹ ਵਿਹਾਰ ਬਣ ਗਿਆ, ਪਰ ਪਰਮੇਸ਼ਰ ਕਦੇ ਕਿਸੇ ਨੂੰ ਲਾਮਾ ਨਹੀਂ ਦਿੰਦਾ। ਤੂੰ ਅਣ ਮੰਗਿਆ ਦਾਨ ਦੇਵਨਾ, ਸਭ ਨਾਹਾਂ ਜੀਆਂ। ਉਹ ਤਾਂ ਬਗੈਰ ਮੰਗਿਆ ਤੋਂ ਵੀ ਸਾਰਿਆਂ ਜੀਆਂ ਨੂੰ ਦਾਨ ਦੇਈ ਜਾਂਦਾ। ਇਹ ਐਸਾ ਉਹ ਦਿਆਲੂ ਹੈ। ਮਨ ਬਾਂਛਤ ਫਲ ਦਿੱਤੇ ਹਨ। ਮਨ ਬਾਂਛਤ, ਮਨ ਇੱਛਤ ਫਲ ਉਸ ਵਾਹਿਗੁਰੂ ਨੇ ਸਾਰੀ ਕਾਇਨਾਤ ਨੂੰ ਦਿੱਤੇ ਹਨ।
ਨਾਨਕ ਬਲਿਹਾਰੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਉਹਦੇ ਤੋਂ ਫਲ ਪ੍ਰਾਪਤ ਕਰਕੇ, ਉਹਦੇ ਤੋਂ ਵਸਤੂਆਂ ਪ੍ਰਾਪਤ ਕਰਕੇ ਤੇ ਮੁੱਕਰੀਏ ਨਾ, ਉਹਦੇ ਤੋਂ ਬਲਿਹਾਰ ਜਾਈਏ, ਉਹਦੇ ਤੋਂ ਕੁਰਬਾਨ ਜਾਈਏ, ਜਿਹਨੇ ਸਾਨੂੰ ਮਨ ਇੱਛਤ ਫਲ ਦੇ ਕੇ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ, ਉਹਦੇ ਤੋਂ ਸਦਾ ਕੁਰਬਾਨ ਜਾਣਾ ਕਰੀਏ। ਜੇ ਕੁਰਬਾਨ ਜਾਵਾਂਗੇ ਤਾਂ ਸਾਧ ਸੰਗਤ ਜੀ ਉਹ ਸਾਡੇ 'ਤੇ ਹੋਰ ਵੀ ਪ੍ਰਸੰਨ ਹੋਵੇਗਾ, ਉਹ ਹੋਰ ਵੀ ਸਾਨੂੰ ਮਨ ਇੱਛਤ ਫਲ ਦੇਵੇਗਾ। ਅਤੇ ਪਰ ਜੇ 10 ਤੂਲੇ ਪਾਛੇ ਪਾਵੇ, ਇੱਕ ਬਸਤ ਕਾਰਨ ਵਿਖੋੜ ਗਵਾਵੇ, ਤਾਂ ਫਿਰ ਕੀ ਹੋਵੇਗਾ? ਏਕ ਭੀ ਨਾ ਦੇ, 10 ਭੀ ਹਿਰ ਲੇ। ਜੇ ਅਸੀਂ ਉਹਦਾ ਸ਼ੁਕਰਾਨਾ ਨਹੀਂ ਕਰਾਂਗੇ, ਉਹਨੂੰ ਯਾਦ ਨਹੀਂ ਕਰਾਂਗੇ, ਉਹਦੇ ਤੋਂ ਬਲਿਹਾਰ ਨਹੀਂ ਜਾਵਾਂਗੇ, ਅਤੇ ਜੇ ਉਹਨੇ ਇੱਕ ਨਾ ਦਿੱਤੀ ਅਤੇ 10 ਵੀ ਉਹਨੇ ਚੁਰਾ ਲਈਆਂ, ਤਾਂ ਫਿਰ ਆਪਾਂ ਕੀ ਕਰ ਸਕਦੇ ਹਾਂ? ਤਾਂ ਮੂੜਾ ਕਹੋ ਕਹਾਂ ਕਰੇ, ਫਿਰ ਇਹ ਮੂਰਖ ਉਸ ਪਰਮੇਸ਼ਰ ਨੂੰ ਕੀ ਕਰ ਸਕਦਾ? ਕੁਛ ਨਹੀਂ ਕੀਤਾ ਜਾ ਸਕਦਾ। ਉਹ ਬੜਾ ਬੇਅੰਤ ਹੈ, ਬੜਾ ਵੱਡਾ ਹੈ। ਸਤਸੰਗਤ ਜੀ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਦੇ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ, ਉਹਦਾ ਸਦਾ ਸ਼ੁਕਰਾਨਾ ਕਰਦੇ ਰਹੀਏ ਵੀ ਮਹਾਰਾਜ ਤੁਸੀਂ ਕਿਰਪਾਲੂ ਦਿਆਲੂ ਹੋ, ਤੁਸੀਂ ਮਨ ਇੱਛਤ ਫਲ ਦਿੰਦੇ ਹੋ ਸਾਨੂੰ, ਅਸੀਂ ਤੁਹਾਡੇ ਬੱਚੇ ਹਾਂ। ਬੱਚੇ ਦਾ ਕੰਮ ਹੈ ਭੁੱਖੂ ਭੁੱਖੂ ਕਰਦੇ ਰਹਿਣਾ, ਪਿਤਾ ਦਾ ਕੰਮ ਹੈ ਲੋੜਾਂ ਪੂਰੀਆਂ ਕਰਨੀਆਂ। ਮਹਾਰਾਜ ਤੁਸੀਂ ਪਿਤਾ ਸਰੂਪ ਹੋ, ਅਸੀਂ ਤੁਹਾਡੇ ਬੱਚੇ ਹਾਂ, ਤੁਸੀਂ ਸਾਡੀਆਂ ਲੋੜਾਂ ਪੂਰੀਆਂ ਕਰਦੇ ਹੋ। ਸਤਿਗੁਰੂ ਜੀ ਕਹਿੰਦੇ ਉਹਦੇ ਤੋਂ ਸਦਾ ਬਲਿਹਾਰ ਜਾਈਏ। ਇਹ ਪਾਵਨ ਪਵਿੱਤਰ ਹੁਕਮਨਾਮਾ ਸਤਿਗੁਰੂ 5ਵੇਂ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ। ਸਤਿਗੁਰੂ ਕਿਰਪਾ ਕਰਨ, ਸਤ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਿਆ ਕਰੀਏ। ਜਦੋਂ ਕੋਈ ਲੋੜ ਪਵੇ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਆ ਕੇ ਮੰਗਿਆ ਕਰੀਏ। ਗੁਰੂ ਗ੍ਰੰਥ ਸਾਹਿਬ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲੇ ਨੇ। ਸਤਿਗੁਰੂ ਮਿਹਰਾਮਤ ਕਰਨ। ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਨ ਕੋਟ ਸ਼ੁਕਰ। ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਦੁੱਖ ਹਮਾਰੇ ਬਖਸ਼ਿਆ, ਆਪਣੀ ਕਾਲ ਤਾਰਣੀ, ਮਨ ਬਾਸ਼ਤ ਫਲ ਦਿੱਤਿਆ, ਨਾਨਕ ਬਲਿਆਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।